ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਸਤਵੰਤ ਕੌਰ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੱਠਵਾਂ ਕਾਂਡ, ਸਤਵੰਤ ਕੌਰ ਦੀ ਸੁਣੋ। ਉਹ ਉਸ ਘੋਰੇ ਵਿੱਚ ਸਮਾਂ ਕੱਢਦੀ ਰਹੀ, ਪਰ ਕਦੇ ਇਹ ਨਹੀਂ ਸਮਝ ਬੈਠੀ ਕਿ ਇਹ ਮੇਰਾ ਘਰ ਹੈ ਜਾਂ ਇਸ ਬੰਦੀ ਖਾਨੇ ਵਿੱਚ ਉਮਰ ਕੱਟਾਂਗੀ। ਉਹ ਪਿਤਾ ਦਾ ਘਰ, ਉਹ ਧਰਮਸ਼ਾਲਾ ਦੀ ਕੀਰਤਨ ਦੀ ਚਰਨਾਹਟ, ਉਹ ਸਤਸੰਗਾਂ ਦੀ ਠੰਡੀ ਰੌਣਕ, ਜੋੜ ਮੇਲ ਜੋ ਕਈ ਵੇਰ ਤੁਰਕਾਂ ਤੋਂ ਡਰਦਿਆਂ ਲੁੱਕੇ ਵੀ ਹੁੰਦੇ ਸਨ, ਦਿਲ ਨੂੰ ਖਿੱਚਦੇ ਰਹਿੰਦੇ ਹਨ। ਉਹ ਦਿਨ ਰਾਤ ਆਪਣੇ ਵਤਨ ਪਹੁੰਚਣੇ ਦੀ ਧੁਨ ਵਿੱਚ ਰਹਿੰਦੀ, ਸਾਧਨ ਸੋਚਦੀ ਅਤੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ। ਸਤਵੰਤ ਕੌਰ ਨੇ ਉਹਨਾਂ ਦਿਨਾਂ ਵਿੱਚ ਹੀ ਫਾਤਮਾ ਦੀ ਰਾਹੀਂ ਆਪਣੇ ਮੇਚੇ ਦੇ ਮਰਦਾਵੇਂ ਕੱਪੜੇ ਵੀ ਬਣਵਾ ਲਏ ਹੋਏ ਸਨ, ਕਿਉਂਕਿ ਉਸਨੂੰ ਇੱਕੋ ਇਹੋ ਸੂਰਤ ਬਚਾਵ ਦੀ ਦਿਸਦੀ ਸੀ ਕਿ ਮਰਦਾਵੇਂ ਭੇਸ ਵਿੱਚ ਦੇ ਸਪੜੇ। ਇੱਕ ਕੁਦਰਤੀ ਮੌਜ ਵੀ ਉਸਨੂੰ ਸੀ ਕਿ ਸਰੀਰ ਲਮੇਰਾ ਸੀ ਅਤੇ ਚਿਹਰੇ ਪੁਰ ਸਾਵੀਆਂ ਬਿੰਦੀਆਂ ਵੀ ਨਹੀਂ ਸਨ। ਜੋ ਕੁਛ ਸਮੇਂ ਤੋਂ ਰੀਸੋ ਰੀਸੀ ਚਮੜਾ ਪਛ ਕੇ ਸਿੰਗੜੀਆਂ ਵੀ ਕੱਢ ਲੈਂਦੀਆਂ ਹਨ। ਪੁਰਾਤਨ ਸਮੇਂ ਵਿੱਚ ਭਾਰਤ ਵਰਸ਼ ਦੀਆਂ ਇਸਤਰੀਆਂ ਉਹ ਬਿੰਦੀ ਵਰਤਦੀਆਂ ਸਨ ਜੋ ਧੋਤਿਆਂ ਲੈ ਜਾਂਦੀ ਸੀ। ਇਹ ਸਦਾ ਦਾ ਦਾਗ ਹਿੰਦ ਦੇ ਜੰਗਲੀ ਲੋਕਾਂ ਵਿੱਚ ਆਉਂਦਾ ਸੀ, ਜਿਸ ਦੇ ਸਬੂਤ ਲਈ ਅੱਜ ਕੱਲ੍ਹ ਦੀਆਂ ਪੁਰਾਤਨ ਅਸਲੀ ਅਵੇਧੀ ਕੌਮਾਂ ਵੱਲ ਦੇਖ ਲਓ ਕਿ ਸਾਰਾ ਸਰੀਰ ਇੱਕ ਉਰ ਪਛ ਕੇ ਕਈ ਸ਼ਕਲਾਂ ਬਣਾ ਕੇ ਆਪਣੇ ਆਪ ਨੂੰ ਕੋਜਿਆਂ ਕਰਦੀਆਂ ਹਨ। ਮੁਸਲਮਾਨਾਂ ਦੇ ਵੇਲੇ ਸੋਚ ਭਰ ਕੇ ਨੀਚ ਮਾਲੂਮ ਹੋਣ ਅਤੇ ਮੁਸਲਮਾਨ ਸਰਦਾਰ ਖੋਹ ਨਾ ਲੈਣ, ਇਹ ਮੁਕਾਲਕ ਦਾ ਟਿੱਕਾ ਪ੍ਰਧਾਨ ਹੋ ਗਿਆ ਸੀ। ਪਰ ਖਾਲਸੇ ਜੀ ਨੇ ਤਾਂ ਗੁਲਾਮੀ ਨੂੰ ਸੁਰੰਗ ਲਾਈ ਅਤੇ ਸੁਤੰਤਰ ਦਾ ਡੰਕਾ ਵਜਾਇਆ। ਤਦ ਕੰਨ ਪੜਾਵਣ ਆਦਿ ਜੋ ਗੁਲਾਮੀ ਦੇ ਲੱਛਣ ਸਨ ਸ਼ੁਰੂ ਵਿੱਚ ਹੀ ਛੱਡੇ ਗਏ, ਔਰ ਨਾਲ ਸਿੰਗੜੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣ ਦੀ ਆਗਿਆ ਪਾਈ। ਜੇ ਸਤਵੰਤ ਕੌਰ ਦੇ ਚਿਹਰੇ ਪਰ ਇਹ ਰੋਗ ਹੁੰਦਾ ਤਦ ਖਤਰਾ ਸੀ ਕਿ ਮਰਦਾਵੇਂ ਭੇਸ ਵਿੱਚ ਵੀ ਪਛਾਣ ਹੋ ਜਾਂਦੀ। ਉੱਧਰ ਹੁਣ ਸੈਦ ਨੂੰ ਚਾਓ ਕਿੱਥੇ, ਭੇਦ ਦੇ ਨੇੜੇ ਨੇੜੇ ਤਾਂ ਅਪੜ ਪਈ ਪਰ ਤੋੜ ਨਾ ਪਹੁੰਚੀ। ਹਰ ਵੇਲੇ ਇਸ ਗੱਲ ਦੀ ਧੁਨ ਵਿੱਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾ। ਇੱਕ ਦਿਨ ਉਹ ਕਮਰੇ ਦੇ ਅੰਦਰ ਇੱਕ ਨੁੱਕਰ ਵਿੱਚ ਮੈਲੇ ਕੱਪੜਿਆਂ ਦੇ ਢੇਰ ਹੇਠ ਲੁੱਕ ਰਹੀ। ਜਦ ਦੁਪਹਿਰ ਵੇਲੇ ਫਾਤਮਾ ਵੇਲੀ ਹੋ ਕੇ ਆਈ ਔਰ ਸਤਵੰਤ ਕੌਰ ਦੇ ਅੰਦਰ ਵੜੀ ਤਦ ਸ਼ੈਤਾਨ ਸੈਦ ਨੇ ਸਾਰਾ ਭੇਦ ਦੇਖ ਲਿਆ ਔਰ ਬੜੇ ਖੁਸ਼ ਦਿਲ ਬਾਹਰ ਚਲੀ ਗਈ। ਇਸ ਪ੍ਰਕਾਰ ਕਈ ਵੇਰ ਉਸਨੇ ਲੁੱਕ ਕੇ ਦੇਖ ਦੇਖ ਕੇ ਪੱਕਾ ਵੱਲ ਸਿੱਖ ਲਿਆ ਅਤੇ ਕੁੰਜੀ ਦੀ ਗੁਪਤ ਥਾਂ ਵੀ ਤਾੜ ਲਈ। ਇੱਕ ਦਿਨ ਰਾਤ ਵੇਲੇ ਜਦ ਸਾਰੇ ਸੌਂ ਗਏ ਤਦ ਉਸਨੇ ਬੂਹੇ ਖੁੱਲ੍ਹਣ ਦਾ ਯਤਨ ਕੀਤਾ। ਯਤਨ ਕੀ ਕੀਤਾ, ਖੋਲ ਹੀ ਲੀਤਾ ਪਰ ਬੰਦ ਕਰਕੇ ਫਿਰ ਸਵੇਰੇ 4 ਵਜੇ ਜਾ ਖੋਲ੍ਹਿਆ ਔਰ ਇੱਕ ਕਦਮ ਅੰਦਰ ਵੀ ਵੜੀ। ਹਨੇਰੇ ਕਰਕੇ ਦਿਸਿਆ ਤਾਂ ਕੁਝ ਨਾ ਪਰ ਮੱਧਮ ਜਿਹੀ ਆਵਾਜ਼ ਸਵਾਸਾਂ ਦੀ ਆਈ। ਉਸਨੇ ਜਾਤਾ ਕਿ ਕੋਈ ਸੋ ਰਿਹਾ ਹੈ। ਤਦ ਜ਼ਰਾ ਕੋਠੇ ਠੰਬਰ ਕੇ ਡਿੱਠੋ ਸੋ ਤਾਂ ਬਾਹਰਲੇ ਕਮਰੇ ਦੀ ਅੰਗੀਠੀ ਦੀ ਲੋ ਜੋ ਮੱਧਮ ਜਿਹੀ ਉਸ ਅੰਦਰ ਪੈ ਰਹੀ ਸੀ, ਚੌਂਕਣੀ ਲੱਗੀ ਕੋਈ ਸੂਰਤ ਬੈਠੀ ਪਾਸੀ, ਜਿਸ ਦੀ ਪਿੱਠ ਹੋਣ ਕਰਕੇ ਠੀਕ ਪਤਾ ਨਹੀਂ ਲੱਗਦਾ ਸੀ ਕਿ ਕੌਣ ਹੈ। ਸੈਦ ਜ਼ਰਾ ਕੋ ਖੜੀ ਰਹੀ, ਪਲਕੋਂ ਮਗਰੋਂ ਸੂਰਤ ਹਿੱਲੀ। ਹਿਲਦੀ ਵੇਖ ਕੇ ਉਹ ਪਿਛਲੀ ਪੈਰੀ ਮੁੜੀ ਔਰ ਬੂਹਾ ਬੰਦ ਕਰ ਦਿੱਤਾ। ਸਤਵੰਤ ਕੌਰ ਉੱਠੀ ਔਰ ਘਾਬਰੀ ਕਿ ਅੱਜ 2 ਵੇਰ ਬੂਹਾ ਖੋਲ੍ਹ ਕੇ ਵੱਜ ਗਿਆ ਹੈ ਅਤੇ ਫਾਤਮਾ ਨਹੀਂ ਆਈ, ਜ਼ਰੂਰ ਭੇਤ ਪਾਟ ਗਿਆ ਹੈ ਔਰ ਕਿਸੇ ਤੀਸਰੇ ਨੂੰ ਪਤਾ ਲੱਗ ਗਿਆ ਹੈ। ਦਿਨ ਹੋਏ ਜਦ ਫਾਤਮਾ ਸਤਵੰਤ ਕੌਰ ਨੂੰ ਮਿਲਣ ਗਈ ਤਦ ਉਸਨੂੰ ਕਮਰਕੱਸਾ ਕੀਤਾ ਹੋਇਆ ਤਿਆਰ ਬਰ ਤਿਆਰ ਪਾਇਆ। ਇਹ ਦੇਖ ਕੇ ਫਾਤਮਾ ਅਚਰਜ ਹੋ ਕੇ ਪੁੱਛਣ ਲੱਗੀ ਕਿ ਕੀ ਕਾਰਨ ਹੈ। ਸਤਵੰਤ ਕੌਰ ਨੇ ਉੱਤਰ ਦਿੱਤਾ ਕਿ ਹੁਣ ਇੱਥੇ ਰਹਿਣਾ ਸਾਡੇ ਦੋਵਾਂ ਲਈ ਦੁੱਖ ਦਾ ਕਾਰਨ ਹੈ, ਕਿਸੇ ਤੀਸਰੇ ਨੂੰ ਭੇਦ ਪਤਾ ਲੱਗ ਗਿਆ ਹੈ। ਅੱਜ ਰਾਤ 2 ਵੇਰ ਬੇਵਕਤ ਬੂਹਾ ਖੁੱਲ੍ਹਾ ਔਰ ਓਪਰੇ ਦੀ ਆਹਟ ਮੈਂ ਸੁਣੀ ਹੈ। ਭਾਵੇਂ ਸੂਰਤ ਨਹੀਂ ਡਿੱਠੀ ਪਰ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਨਹੀਂ ਸੀਗੇ। ਫਾਤਮਾ ਨੇ ਅਚੰਬਾ ਹੋ ਕੇ ਕਿਹਾ ਕਿ ਹਾਂ ਮੈਂ ਨਹੀਂ ਸਾਂ, ਪਰ ਕੀ ਪਤਾ ਲੱਗੇ ਕਿ ਉਹ ਕੌਣ ਸੀ। ਸਤਵੰਤ ਕੌਰ ਬੋਲੀ, ਬੀਬੀ ਜੀ ਭਾਵੇਂ ਮੈਂ ਵਾਕਫ ਨਹੀਂ, ਸੂਰਤ ਨਹੀਂ ਡਿੱਠੀ, ਪਰ ਮੇਰਾ ਸ਼ੁਭਾ ਪੱਕ ਇਹੋ ਹੈ ਕਿ ਇਹ ਕਾਰਾ ਤੁਹਾਡੀ ਗੋਲੀ ਸੈਦ ਦਾ ਹੈ। ਸੈਦ ਦੇ ਲੱਛਣ ਚੰਗੇ ਨਹੀਂ, ਤੁਹਾਡੇ ਘਰ ਵਿੱਚ ਇਸ ਨੇ ਵੈਰਾਨੀ ਪੈਦਾ ਕਰਨੀ ਹੈ। ਫਾਤਮਾ, ਮੈਨੂੰ ਇੰਨੀ ਸਮਝ ਨਹੀਂ, ਪਰ ਸ਼ੱਕ ਉਸ ਉੱਤੇ ਮੈਨੂੰ ਵੀ ਪੈਂਦਾ ਹੈ। ਔਰ ਤੁਹਾਡੇ ਕਹੇ ਪਰ ਮੈਂ ਇਸ ਨੂੰ ਕੱਢਣੇ ਦਾ ਬੰਦੋਬਸਤ ਕੀਤਾ ਸੀ, ਪਰ ਖਾਨ ਸਾਹਿਬ ਮੰਨਦੇ ਨਹੀਂ ਸਨ। ਹੁਣ ਉਹਨਾਂ ਦੀ ਮਰਜ਼ੀ ਰੱਦ ਕੇ ਮੈਂ ਕਿਸ ਪ੍ਰਕਾਰ ਧੱਕਾ ਕਰਾਂ? ਸਤਵੰਤ ਕੌਰ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਧੱਕਾ ਕਰੋ, ਔਰ ਨਾ ਮੈਂ ਚਾਹੁੰਦੀ ਹਾਂ ਕਿ ਮੇਰੇ ਪਿੱਛੇ ਸੈਦ ਨੂੰ ਕੱਢੋ, ਪਰ ਤੁਸੀਂ ਆਪਣੇ ਸੁੱਖ ਪਿੱਛੇ ਗੰਦੀ ਉਂਗਲ ਵੱਢੋ, ਔਰ ਮੈਂ ਹੁਣ ਕਿਨਾਰਾ ਕਰਨਾ ਚਾਹੁੰਦੀ ਹਾਂ। ਮੇਰਾ ਦਿਲ ਨਹੀਂ ਚਾਹੁੰਦਾ ਕਿ ਸੈਦ ਮੈਨੂੰ ਫਿਰ ਇੱਥੇ ਵੇਖੇ। ਫਾਤਮਾ, ਆਪਦਾ ਕਥਨ ਠੀਕ ਹੈ, ਪਰ ਮੈਂ ਆਪ ਤੋਂ ਅੱਡ ਨਹੀਂ ਹੋਇਆ ਲੋੜਦੀ। ਆਪ ਇਸ ਕਮਰੇ ਨੂੰ ਛੱਡ ਦਿਓ, ਇੱਕ ਹੋਰ ਕਮਰਾ ਹੈ ਜਿਸ ਦੀ ਬਣਤ ਇਸੇ ਤਰ੍ਹਾਂ ਦੀ ਹੈ, ਔਰ ਅੱਗੇ ਜਾ ਕੇ ਇਸੇ ਦੇ ਰਸਤੇ ਨਾਲ ਮਿਲ ਜਾਂਦਾ ਹੈ, ਔਰ ਉਧਰੋਂ ਪਤਾ ਨਹੀਂ ਲੱਗ ਸਕਦਾ। ਮੇਰੀ ਸੋਚ ਵਿੱਚ ਚੰਗੀ ਗੱਲ ਇਹ ਹੈ ਕਿ ਤੁਸੀਂ ਉੱਧਰ ਚਲੇ ਜਾਓ। ਸਤਵੰਤ ਕੌਰ, ਹਾਲੇ ਸਲਾਹ ਇਹੋ ਨੇਕ ਹੈ, ਕਿਉਂਕਿ ਇਸ ਵਿੱਚ ਸੈਦ ਨੂੰ ਕੱਢਣ ਦਾ ਮੌਕਾ ਮਿਲੇਗਾ। ਸੈਦ ਨੇ ਕੁਝ ਨਾ ਕੁਝ ਕਰਨਾ ਹੈ, ਔਰ ਕਿਸੇ ਵੇਲੇ ਝੂਠੀ ਪਵੇਗੀ। ਗੱਲ ਕਾਹਦੀ, ਢੇਰ ਚਿਰ ਦੀ ਸੋਚ ਮਗਰੋਂ ਇਹੋ ਸਲਾਹ ਪੱਕੀ ਠਹਿਰ ਗਈ। ਸੈਦ ਨੇ ਦੂਜੇ ਦਿਨ ਹੀ ਖਾਨ ਸਾਹਿਬ ਨੂੰ ਕਲਿਆਂ ਦੇਖ ਕੇ ਜਾ ਸਿੱਖਿਆ। ਮਹਾਰਾਜ ਆਪ ਦੇ ਘਰ ਵਿੱਚ ਗੈਰ ਆਦਮੀ ਰਹਿੰਦਾ ਹੈ, ਔਰ ਆਪ ਦੀ ਇਸਤਰੀ ਉਸ ਨਾਲ ਵਿਗੜੀ ਹੋਈ ਹੈ, ਅਤੇ ਆਪ ਨੂੰ ਕੁਝ ਪਤਾ ਨਹੀਂ ਲੱਗਦਾ। ਸੁਣਦੇ ਸਾਰ ਖਾਨ ਦਾ ਹੱਥ ਤਲਵਾਰ ਪੁਰ ਪਿਆ, ਕੜਕ ਕੇ ਬੋਲੇ, ਬੁਲਾਓ। ਸੈਦ ਫਾਤਮਾ ਨੂੰ ਲੱਭਣ ਗਈ, ਪਰ ਉਹ ਲੱਭੀ ਨਾ। ਇਹ ਸਮਝ ਗਈ ਕਿ ਹੁਣ ਅੰਦਰ ਆਉਣੀ ਹੈ। ਚੰਗਾ ਹੋਇਆ, ਸਿਰੋਂ ਫੜਾਵਾਂਗੀ ਤਾਂ ਦੋਹਾਂ ਦਾ ਕੰਮ ਪਾਰ ਹੋ ਜਾਵੇਗਾ। ਦੌੜੀ ਗਈ ਔਰ ਬੋਲੀ, ਆਓ ਖਾਨ ਸਾਹਿਬ ਜੀ, ਸਿਰੋਂ ਫੜਾਵਾਂ। ਖਾਨ ਸਾਹਿਬ ਲੋਹੇ ਲਾਖੇ ਉਹ ਤਲਵਾਰ ਫੜੀ ਆਏ। ਸੈਦ ਨੇ ਗੁਪਤ ਬੂਹੇ ਖੋਲ੍ਹੇ, ਖੁਸ਼ੀ ਨਾਲ ਉਛਲਦੇ ਦਿਲ ਅੰਦਰ ਵੜੀ, ਪਰ ਤੱਤੀ ਦੇ ਲੇਖ ਸੜ ਗਏ। ਉੱਥੇ ਤਾਂ ਬੰਦੇ ਦਾ ਮੁਸ਼ਕ ਵੀ ਨਹੀਂ ਸੀ। ਅੱਗੇ ਪਿੱਛੇ ਢੂੰਡਿਆ, ਪਰ ਕੁਛ ਨਾ ਲੱਭਾ। ਖਾਨ ਸਾਹਿਬ ਚਕਰਾਏ, ਘਬਰਾਏ, ਸ਼ਰਮਾਏ ਅਤੇ ਪਿੱਛੇ ਮੁੜੇ। ਫਿਰ ਸੈਦ ਦੀ ਗੁੱਤੜੀ ਪੁਆਈ ਔਰ ਦੋ ਚਾਰ ਹੂਰੇ ਲਾਏ, ਛਿੱਤੇ ਹੋਏ ਹੋਏ ਬਾਹਰ ਨਿਕਲੇ। ਤਦ ਖਾਨ ਸਾਹਿਬ ਲੱਗੇ ਢੂੰਡਣ, ਸੌਣ ਵਾਲੇ ਕਮਰੇ ਗਏ, ਤਦ ਫਾਤਮਾ ਇਬਾਦਤ ਵਿੱਚ ਬੈਠੀ ਪਾਈ। ਬੇਵੱਸ ਹੋ ਖਾਨ ਸਾਹਿਬ ਨੇ ਉਸ ਨੂੰ ਗੱਲ ਨਾਲ ਲਾ ਲਿਆ ਔਰ ਸਾਰਾ ਕੱਚਾ ਚਿੱਠਾ ਕਹਿ ਸੁਣਾਇਆ। ਫਾਤਮਾ ਸੁਣ ਕੇ ਬੋਲੀ, ਖਾਨ ਸਾਹਿਬ, ਮੈਂ ਕਹਿੰਦੀ ਸਾਂ ਕਿ ਨਹੀਂ ਕਿ ਇਹ ਸੈਦ ਸ਼ੈਤਾਨ ਦੀ ਧੀ ਹੈ, ਸਾਡਾ ਘਰ ਖਰਾਬ ਕਰੇਗੀ, ਇਸ ਨੂੰ ਰੱਖਣਾ ਠੀਕ ਨਹੀਂ। ਹੁਣ ਵੀ ਜੇ ਆਪ ਕੱਢ ਦਿਓ ਤਾਂ ਠੀਕ ਹੈ। ਖਾਨ ਸਾਹਿਬ ਸਹਾਰ ਨਾ ਸਕੇ, ਦੌੜੇ ਗਏ, ਗੁੱਤੋਂ ਫੜ ਕੇ ਸੈਦ ਨੂੰ ਬਾਹਰ ਕੀਤਾ। ਸਾਰੇ ਘਰ ਵਿੱਚ ਇਹ ਹਾਲ ਮਾਲੂਮ ਹੋ ਗਿਆ। ਸਾਰੇ ਨੌਕਰ ਖੁਸ਼ ਹੋਏ ਕਿ ਬਲਾ ਗਈ, ਕਿਉਂਕਿ ਹੁਣ ਉਹ ਹਰ ਇੱਕ ਨਾਲ ਨਹੁੰ ਲੈਂਦੀ ਹੁੰਦੀ ਸੀ। ਨੌਵਾਂ ਕਾਂਡ। ਰਾਤ ਨੂੰ ਜਦ ਦੋ ਪੈਰ ਬੀਤੇ ਤਦ ਫਾਤਮਾ ਚੁੱਪ ਕਰੀ ਤੀ ਉੱਠੀ। ਦੂਜੇ ਪਾਸਿਓਂ ਗੁਪਤ ਬੂਆ ਖੋਲ੍ਹਿਆ, ਸਤਵੰਤ ਕੌਰ ਪਾਸ ਪਹੁੰਚੀ, ਜਾ ਕੇ ਅਚਰਜ ਕੌਤਕ ਡਿੱਠਾ। ਸਤਵੰਤ ਕੌਰ ਨਾ ਪਾਈ, ਕਲੇਜਾ ਧੱਕ ਧੱਕ ਕਰਨ ਲੱਗ ਪਿਆ। ਜਿੰਨ ਮੁੱਠ ਵਿੱਚ ਆ ਗਈ, ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ, ਹੱਥਾਂ ਦੇ ਤੋਤੇ ਉੱਡਦੇ ਜਾਣ, ਇੱਕ ਰੰਗ ਆਵੇ ਇੱਕ ਜਾਵੇ, ਦਿਲ ਵਿੱਚ ਸੋਚ ਘਾਬਰੇ, ਇੱਧਰ ਉੱਧਰ ਤੱਕੇ ਭਾਲੇ, ਫਿਰ ਗੋਤੇ ਲੈ ਜਾਵੇ। ਇਸ ਤਰ੍ਹਾਂ ਦੀ ਹੈਰਾਨੀ ਵਿੱਚ ਅੱਧਾ ਘੰਟਾ ਲੰਘਿਆ। ਫਾਤਮਾ ਬੇਸੁੱਧ ਹੋ ਕੇ ਘੜੀ ਪਰ ਪਈ ਰਹੀ ਹੋਊ ਕਿ ਫਿਰ ਇਸ ਦੀ ਅੱਖ ਖੁੱਲ੍ਹੀ। ਕੀ ਦੇਖਦੀ ਹੈ ਕਿ ਸਤਵੰਤ ਕੌਰ ਨੇ ਸਿਰ ਪੱਟਾਂ 'ਤੇ ਰੱਖਿਆ ਹੋਇਆ ਹੈ ਔਰ ਪਾਣੀ ਦੇ ਛੱਟੇ ਮਾਰ ਰਹੀ ਹੈ। ਸਤਵੰਤ ਕੌਰ ਨੂੰ ਦੇਖਦੇ ਹੀ ਖੁਸ਼ੀ ਨਾਲ ਸਰੀਰ ਭਰ ਆਇਆ, ਹੰਭਲਾ ਮਾਰ ਕੇ ਉੱਠੀ ਔਰ ਇਉਂ ਗੱਲ ਮਿਲੀ ਕਿ ਸਾਰਾ ਜ਼ੋਰ ਲਾ ਕੇ ਗੱਲ ਨਾਲ ਘੁੱਟ ਲਿਆ ਔਰ ਛੱਡੇ ਨਾ, ਕਿੰਨੇ ਚਿਰ ਪਿੱਛੋਂ ਛੱਡ ਕੇ ਪਾਸ ਹੋ ਬੈਠੀ ਔਰ ਲੱਗੀ ਪੁੱਛਣ ਕਿ ਇਹ ਕੀ ਕੌਤਕ ਹੋਇਆ ਸੀ। ਸਤਵੰਤ ਕੌਰ, ਬੀਬੀ ਕੀ ਦੱਸਾਂ, ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ। ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤੱਕ ਸੁੱਖਣਾ ਸੁੱਖੇਗੀ, ਇੱਕ ਦਿਨ ਇਹ ਪੋਲ ਖੁੱਲ੍ਹ ਜਾਵੇਗਾ ਔਰ ਜਦ ਖੁੱਲ੍ਹੇਗਾ ਤੇਰੇ ਸਿਰ ਅਪਦਾ ਪਵੇਗੀ। ਮੈਂ ਵੀ ਫਸਾਂਗੀ ਤਾਂ ਸਹੀ, ਪਰ ਮੇਰਾ ਕੀ ਹੈ, ਮੈਂ ਤਾਂ ਇਸ ਧਰਤੀ ਵਿੱਚ 5 ਰੁਪਏ ਦੀ ਹੀ ਚੀਜ਼ ਹਾਂ। ਮਾਰੀ ਗਈ ਤਾਂ ਮਾਰੀ ਗਈ ਸਹੀ, ਪਰ ਤੁਸੀਂ ਅਮੀਰ ਲੋਕਾਂ ਨੂੰ ਮੇਰੇ ਨਾਲ ਪਿਸ ਜਾਓ, ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ। ਫਾਤਮਾ, ਹੈ ਤਾਂ ਠੀਕ, ਪਰ ਸਾਡਾ ਪਰਦਾ ਪਾਟ ਕਿਸ ਤਰ੍ਹਾਂ ਸਕਦਾ ਹੈ? ਇਸ ਥਾਂ ਨੂੰ ਕੋਈ ਜਾਣਦਾ ਨਹੀਂ, ਔਰ ਫਿਰ ਇਸ ਵਿੱਚੋਂ ਬਚ ਜਾਣ ਦਾ ਰਸਤਾ ਜੰਗਲ ਨੂੰ ਹੈ। ਘਰ ਵਿੱਚ ਇੱਕ ਸ਼ਹਿਦ ਫਿਟਣੀਆਂ ਦਾ ਫੇਟ ਸੀ, ਨਿਕਲ ਗਈ। ਬਾਕੀ ਨੌਕਰ ਮੇਰੇ ਥਾਂ ਲਹੂ ਡੋਲਦੇ ਹਨ। ਸਤਵੰਤ ਕੌਰ, ਸੱਚ ਹੈ, ਪਰ ਕੁਦਰਤ ਦੇ ਕਾਰਖਾਨੇ ਨਿਆਰੇ ਹਨ, ਸਿਆਣਪਾਂ ਦੀ ਪੇਸ਼ ਨਹੀਂ ਚੱਲਦੀ। ਇਸ ਕਰਕੇ ਮੈਂ ਅੱਜ ਆਇਆ ਕਿ ਅੱਗੋਂ ਦਾ ਸਾਰਾ ਰਸਤਾ ਦੇਖ ਆਵਾਂ। ਸੋ ਬੱਤੀ ਲੈ ਕੇ ਚਲੀ ਗਈ, ਔਰ ਦੂਜੇ ਲੰਮੇ ਰਸਤਿਓਂ ਜੋ ਜੰਗਲ ਵਿੱਚ ਜਾਂਦਾ ਹੈ ਸੁਰੰਗੋਂ ਬਾਹਰ ਨਿਕਲ ਗਈ। ਜੰਗਲ ਸੁਨਸਾਨ ਪਿਆ ਸੀ। ਮੈਂ ਕੋਈ ਦੂਰ ਚਲੀ ਗਈ, ਇੱਕ ਪੱਥਰ ਦੇ ਓਲੇ ਦੋ ਸਿਪਾਹੀ ਬੈਠੇ ਗੱਲਾਂ ਕਰਦੇ ਸਨ। ਮੈਂ ਖੜੋ ਕੇ ਸੁਣਿਆ ਤਾਂ ਪਤਾ ਲੱਗਾ ਕਿ ਮੇਰੀਆਂ ਹੀ ਗੱਲਾਂ ਕਰਦੇ ਹਨ, ਕਿ ਪਾਤਸ਼ਾਹ ਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਸੜੀ ਨਹੀਂ, ਇਸ ਕਰਕੇ ਲੱਭਣ ਵਾਲੇ ਵਾਸਤੇ ਇਨਾਮ ਮੁਕਰਰ ਹੋਇਆ ਹੈ। ਇਹ ਗੱਲਾਂ ਸੁਣ ਕੇ ਮੈਂ ਮੁੜ ਆਈ, ਔਰ ਆ ਕੇ ਤੁਹਾਨੂੰ ਬੇਹੋਸ਼ ਡਿੱਠਾ, ਫਿਰ ਛੱਟੇ ਮਾਰ ਮਾਰ ਕੇ ਹੋਸ਼ ਆਉਂਦੀ। ਫਾਤਮਾ, ਤੁਸੀਂ ਬੜਾ ਹੌਂਸਲਾ ਕਰਦੇ ਹੋ। ਸਤਵੰਤ ਕੌਰ, ਕੀ ਕਰਾਂ, ਦੁੱਖੜੇ ਚੱਲ ਚੱਲ ਕੇ ਦਿਲ ਕੁਝ ਕਰੜਾ ਹੋ ਗਿਆ ਹੈ। ਫਾਤਮਾ, ਤੁਸੀਂ ਨਸੇ ਹੋਏ ਹੋ, ਪਰ ਇੱਥੋਂ ਨਾਲੋਂ ਵਧੀਕ ਬਚਾਵ ਦੀ ਜਗ੍ਹਾ ਹੋਰ ਮੈਨੂੰ ਵੀ ਕੋਈ ਨਹੀਂ ਦਿਸਦੀ। ਸਤਵੰਤ ਕੌਰ, ਸੱਚ ਹੈ, ਇਸ ਗੱਲ ਨੂੰ ਤਾਂ ਮੈਂ ਵੀ ਜਾਣਦੀ ਹਾਂ, ਪਰ ਕੇਵਲ ਜਿੰਦੀ ਨਹੀਂ ਬਚਾਉਣੀ ਚਾਹੁੰਦੀ, ਮੈਂ ਜਿਉਂਦੇ ਜੀ ਮਾਤਾ ਪਿਤਾ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ। ਫਾਤਮਾ, ਕੀ ਪੰਜਾਬ ਜਾਣੇ ਦਾ ਸੰਕਲਪ ਹੈ? ਸਤਵੰਤ ਕੌਰ, ਜੀ ਹਾਂ। ਫਾਤਮਾ, ਇਹ ਬੜੀ ਕਠਿਨ ਗੱਲ ਹੈ, ਤੀਵੀਂ ਜਾਤ, ਕੋਈ ਸਾਥੀ ਨਹੀਂ, ਫਿਰ ਪਾਤਸ਼ਾਹ ਦਾ ਡਰ, ਪਹੁੰਚਣਾ ਬੜਾ ਕਠਿਨ ਹੈ। ਸਤਵੰਤ ਕੌਰ, ਇਹ ਮੈਂ ਵੀ ਜਾਣਦੀ ਹਾਂ, ਪਰ ਕੀ ਕਰਾਂ, ਮੇਰਾ ਦਿਲ ਹਾਰ ਨਹੀਂ ਦਿੰਦਾ। ਇਹੋ ਕਹਿੰਦਾ ਹੈ ਕਿ ਸਿੱਖ ਦੀ ਧੀ ਅੱਗੇ ਬਿਪਤਾ ਝਾਗਣੀ ਕੋਈ ਬੜੀ ਗੱਲ ਨਹੀਂ। ਫਾਤਮਾ, ਬੀਬੀ, ਤੁਹਾਡਾ ਹੌਂਸਲਾ ਹੈ ਕਿ ਕਹਿਰ ਹੈ? ਜਦ ਕਦੀ ਸਾਡਾ ਪਾਤਸ਼ਾਹ ਹਿੰਦੁਸਤਾਨ ਲੁੱਟ ਕੇ ਆਉਂਦਾ ਸੀ, ਤਦੋਂ ਆਏ ਲੋਕਾਂ ਤੋਂ ਸਿੱਖਾਂ ਦੀਆਂ ਗੱਲਾਂ ਸੁਣੀਦੀਆਂ ਸਨ, ਅਤੇ ਹੈਰਾਨ ਹੋਈਦਾ ਸੀ ਕਿ ਐਡੇ ਕਰੜੇ ਜਿਗਰੇ ਦੇ ਆਦਮੀ ਕਿੱਥੋਂ ਉਪਜ ਪਏ ਹਨ, ਕਈ ਕਈ ਅਚਰਜ ਬਾਤਾਂ ਲੋਕ ਕਰਨ, ਪਰ ਅਸੀਂ ਹੱਸ ਛੱਡਣਾ ਕਿ ਐਵੇਂ ਕਹਾਣੀਆਂ ਕਰਦੇ ਹਾਂ। ਪਰ ਹੁਣ ਤਾਂ ਤੁਹਾਨੂੰ ਦੇਖ ਕੇ ਨਿਸ਼ਚਾ ਹੋ ਗਿਆ ਹੈ ਕਿ ਸਿੱਖ ਸੱਚਮੁੱਚ ਅਚਰਜ ਬਹਾਦਰ ਹੱਠੀ ਅਤੇ ਧਰਮੀ ਹਨ। ਸਤਵੰਤ ਕੌਰ, ਬੀਬੀ ਕੀ ਦੱਸਾਂ, ਨਾ ਸਾਡੇ ਪਾਸ ਰਾਜ, ਨਾ ਕਿੱਲਾ, ਨਾ ਦੇਸ਼, ਨਾ ਖਜ਼ਾਨੇ, ਇੱਕ ਰੱਬ ਦੀ ਆਸ ਜਿਸ ਪਰ ਸਾਰਾ ਪੰਥ ਜਾਨਾਂ ਪਰ ਖੇਡਦਾ ਹੈ, ਔਰ ਵੈਰੀਆਂ ਦੇ ਮੂੰਹੋਂ ਸ਼ਾਬਾਸ਼ ਅਤੇ ਧੰਨ ਧੰਨ ਕਰਾਉਂਦਾ ਹੈ। ਫਾਤਮਾ, ਸੱਚ ਹੈ, ਪਰ ਤੱਕ ਦੇਖ ਲਿਆ ਹੈ। ਇਹਨੇ ਨੂੰ ਕੁਝ ਰਸਲ ਜਿਹੀ ਆਵਾਜ਼ ਆਈ, ਫਾਤਮਾ ਤਾਂ ਚਲੀ ਗਈ, ਅਤੇ ਸਤਵੰਤ ਕੌਰ ਨੇ ਦਿਨ ਹੋਣ ਤੋਂ ਪਹਿਲੇ ਹੀ ਮਰਦਾਵੇਂ ਕੱਪੜੇ ਪਾ ਕੇ ਪਠਾਣੀ ਸ਼ਕਲ ਬਣਾ ਕੇ ਸੁਰੰਗ ਦੇ ਰਸਤੇ ਜੰਗਲ ਦਾ ਰਸਤਾ ਫੜਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।